ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਜ਼ਿਮਨੀ ਚੋਣ ਵਿੱਚ ਲਿਬਰਲਾਂ ਦੀ ਹਾਰ ਤੋਂ ਬਾਅਦ ਟਰੂਡੋ ਦੀ ਲੀਡਰਸ਼ਿਪ ਤੇ ਉੱਠੇ ਸਵਾਲ। ਭਾਰਤੀ ਰਾਜਦੂਤ ਨੇ ਕਿਹਾ ਕਿ ਕੈਨੇਡਾ ਦੇ ਭਾਰਤੀ ਦਖਲਅੰਦਾਜ਼ੀ ਬਾਰੇ ਦਾਅਵੇ ਸਿਆਸੀ ਤੌਰ ਤੇ ਪ੍ਰੇਰਿਤ। ਅਤੇ ਐਡਮਿੰਟਨ ਆਇਲਰਸ ਦਾ ਸਟੈਨਲੇ ਕੱਪ ਜਿੱਤਣ ਦਾ ਸੁਪਨਾ ਟੁੱਟਿਆ। ਲਿਬਰਲਾਂ ਦੀ ਗੜ੍ਹ ਮੰਨੀ ਜਾਂਦੀ ਟੋਰੋਂਟੋ ਸੇਂਟ ਪੌਲਸ ਦੀ ਰਾਈਡਿੰਗ ਤੋਂ ਕੰਜ਼ਰਵੇਟਿਵ ਉਮੀਦਵਾਰ ਡੌਨ ਸਟੀਵਰਟ ਜਿੱਤ ਗਏ ਨੇ। ਸੋਮਵਾਰ ਨੂੰ ਰਿਜ਼ਲਟ ਆਏ ਨੇ ਤੇ ਜਿਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਭਵਿੱਖ ਤੇ ਸਵਾਲ ਖੜੇ ਹੋ ਗਏ ਨੇ। ਡੌਨ ਸਟੀਵਰਟ ਦੀ ਜਿੱਤ ਇਸ ਕਰਕੇ ਹੈਰਾਨੀਜਨਕ ਹੈ ਕਿਉਂਕਿ ਇਹ ਸੀਟ ਪਿਛਲੇ 30 ਸਾਲ ਤੋਂ ਵੀ ਵੱਧ ਸਮੇਂ ਤੋਂ ਲਿਬਰਲਾਂ ਦੀ ਝੋਲੀ ਪੈਂਦੀ ਰਹੀ ਹੈ। 2000 ਦੀਆਂ ਫੈਡਰਲ ਚੋਣਾਂ ਦੌਰਾਨ ਜਦੋਂ ਲਿਬਰਲਸ ਨੇ ਸਿਰਫ 34 ਉਮੀਦਵਾਰ ਪਾਰਲੀਮੈਂਟ ਵਿੱਚ ਪਹੁੰਚਦੇ ਕੀਤੇ ਸਨ, ਉਦੋਂ ਵੀ ਭਾਵੇਂ ਘੱਟ ਅੰਕਾਂ ਨਾਲ ਹੀ ਸਹੀ, ਪਰ ਟੋਰੋਂਟੋ ਸੇਂਟ ਪੌਲਸ ਦੀ ਜਿਹੜੀ ਸੀਟ ਸੀ ਇਹ ਲਿਬਰਲਾਂ ਕੋਲ ਆਈ ਸੀ। ਤੇ ਮੰਡੇ ਨੂੰ ਜਿਹੜੇ ਇਹ ਇਲੈਕਸ਼ਨ ਦੇ ਰਿਜ਼ਲਟ ਆਏ ਨੇ, ਇਸ ਤੋਂ ਪਹਿਲਾਂ ਤੱਕ 2011 ਦੀਆਂ ਚੋਣਾਂ ਤੋਂ ਬਾਅਦ ਕੰਜ਼ਰਵੇਟਿਵਸ ਨੂੰ ਟੋਰੋਂਟੋ ਦੇ ਅਰਬਨ ਇਲਾਕਿਆਂ ਦੇ ਵਿੱਚ ਕੋਈ ਵੀ ਸੀਟ ਨਹੀਂ ਸੀ ਮਿਲੀ। ਲਿਬਰਲ ਪਾਰਟੀ ਤੋਂ ਲੈਸਲੀ ਚਰਚ ਉਮੀਦਵਾਰ ਸਨ, ਭਾਵੇਂ ਬਹੁਤਾ ਵੱਡਾ ਫਰਕ ਤਾਂ ਨਹੀਂ ਰਿਹਾ, ਪਰ ਅਲਟੀਮੇਟਲੀ ਡੌਨ ਸਟੀਵਰਟ ਜੇਤੂ ਰਹੇ ਨੇ। ਸਟੀਵਰਟ ਨੂੰ 42% ਵੋਟਾਂ ਮਿਲੀਆਂ, ਜਦਕਿ ਲੈਸਲੀ ਚਰਚ ਦੇ ਹਿੱਸੇ 40% ਵੋਟਾਂ ਆਈਆਂ। ਸਾਬਕਾ ਕੈਬਨਿਟ ਮੰਤਰੀ ਜਿਹੜੇ ਸੀ ਕੈਰਲਿਨ ਬੈਨਟ, ਉਹ 1997 ਤੋਂ 2024 ਤੱਕ ਇਸ ਰਾਈਡਿੰਗ ਦੀ ਨੁਮਾਇੰਦਗੀ ਕਰਦੀ ਰਹੀ ਹੈ। 2021 ਦੀਆਂ ਚੋਣਾਂ ਵਿੱਚ ਬੈਨਟ ਨੇ ਆਪਣੀ ਕੰਜ਼ਰਵੇਟਿਵ ਵਿਰੋਧੀ ਨੂੰ ਕਰੀਬ 24 ਅੰਕਾਂ ਤੋਂ ਹਰਾਇਆ ਸੀ ਤੇ ਲੈਸਲੀ ਕਰੀਬ 2 ਅੰਕਾਂ ਤੋਂ ਹਾਰ ਗਏ। ਜੇ ਇਸੇ ਤਰ੍ਹਾਂ ਦੀ ਸਵਿੰਗ ਵੋਟ ਸੂਬੇ ਦੀਆਂ ਬਾਕੀ ਰਾਈਡਿੰਗਸ ਤੇ ਵੀ ਲਾਗੂ ਕਰੀਏ ਤਾਂ ਕਿੰਨੇ ਹੀ ਹੋਰ ਲਿਬਰਲ MPs ਅਗਲੀਆਂ ਚੋਣਾਂ ਵਿੱਚ ਸੀਟ ਗਵਾ ਸਕਦੇ ਨੇ। CBC ਨਿਊਜ਼ ਦੇ ਵਿਸ਼ਲੇਸ਼ਣ ਦੇ ਅਨੁਸਾਰ ਓਨਟੈਰੀਓ ਦੀਆਂ ਰਾਈਡਿੰਗਸ ਵਿੱਚ ਤਕਰੀਬਨ 55 ਲਿਬਰਲ MPs ਅਜਿਹੇ ਨੇ ਜੋ ਬਹੁਤ ਥੋੜੇ ਮਾਰਜਨ ਨਾਲ ਜੇਤੂ ਹੋਏ ਸਨ। ਇਸ ਬਾਈ ਇਲੈਕਸ਼ਨ ਦੇ ਵਿੱਚ ਵੋਟਰਾਂ ਨੇ CBC ਨਾਲ ਗੱਲਬਾਤ ਕੀਤੀ ਸੀ, ਦੱਸਿਆ ਸੀ ਕਿ ਸਰਕਾਰ ਦੇ ਹਾਊਸਿੰਗ ਸੰਕਟ ਨਾਲ ਹੈਂਡਲ ਕਰਨ ਦੀ ਜਿਹੜੀ ਕਾਰਗੁਜ਼ਾਰੀ ਹੈ, ਮਹਿੰਗਾਈ ਹੈ ਅਤੇ ਇਜ਼ਰਾਈਲ ਹਮਾਸ ਜਿਹੜੀ ਵਾਰ ਹੈ, ਇਹ ਅਹਿਮ ਨੁਕਤੇ ਰਹੇ ਸਨ ਇਸ ਬਾਈ ਇਲੈਕਸ਼ਨ ਵਿੱਚ। ਪਰ ਇਸ ਵਾਰ ਗੱਲ ਸਿਰਫ ਮੁੱਦਿਆਂ ਦੀ ਨਹੀਂ ਸੀ, ਬਹੁਤ ਸਾਰੇ ਵੋਟਰਸ ਨੇ ਬਦਲਾਅ ਦੀ ਇੱਛਾ ਅਤੇ ਟਰੂਡੋ ਤੋਂ ਅਕੇਵਾਂ ਵੀ ਜ਼ਾਹਰ ਕੀਤਾ ਸੀ। ਇਸ ਹਾਰ ਤੋਂ ਬਾਅਦ ਟਰੂਡੋ ਨੇ ਮੀਡੀਆ ਬਿਆਨ ਦਿੱਤਾ, ਪ੍ਰਤੀਕਰਮ ਦਿੱਤਾ ਤੇ ਕਿਹਾ ਕਿ ਵੀ ਇਹ ਸਪਸ਼ਟ ਤੌਰ ਤੇ ਉਹ ਰਿਜ਼ਲਟ ਨਹੀਂ ਹੈ ਜੋ ਅਸੀਂ ਚਾਹੁੰਦੇ ਸੀ, ਪਰ ਉਹਨਾਂ ਨੇ ਕਿਹਾ ਕਿ ਉਹ ਸਪਸ਼ਟ ਹੋਣਾ ਚਾਹੁੰਦੇ ਨੇ ਕਿ ਵੀ ਉਹ ਕੈਨੇਡੀਅਨਸ ਦੀਆਂ ਚਿੰਤਾਵਾਂ ਅਤੇ ਨਿਰਾਸ਼ਾ ਨੂੰ ਸਮਝਦੇ ਨੇ। ਟਰੂਡੋ ਲਗਾਤਾਰ ਪੱਤਰਕਾਰਾਂ ਨੂੰ ਇਹ ਕਹਿੰਦੇ ਰਹੇ ਨੇ ਕਿ ਉਹਨਾਂ ਦੀ ਪਾਰਟੀ ਦਾ ਲੀਡਰ ਬਣੇ ਰਹਿਣ ਦੀ ਯੋਜਨਾ ਹੈ, ਪਰ ਕੁਝ ਲਿਬਰਲ MPs ਨੇ ਤਬਦੀਲੀ ਬਾਰੇ ਚਰਚਾ, ਚੁੰਝ ਚਰਚਾ, ਬਹਿਸ, ਕੁਝ ਵੀ ਕਹਿ ਲਓ, ਉਹ ਸ਼ੁਰੂ ਕਰ ਦਿੱਤੀ ਹੈ। ਯਾਨੀ ਗੱਲਬਾਤ ਸ਼ੁਰੂ ਹੋ ਗਈ ਹੈ ਲਿਬਰਲ ਕੌਕਸ ਦੇ ਅੰਦਰ, ਲਿਬਰਲ ਸਮਰਥਕਾਂ ਦੇ ਅੰਦਰ, ਕਿ ਵੀ ਹੁਣ ਦਿਸ ਇਜ਼ ਦਾ ਰਾਈਟ ਟਾਈਮ ਕਿ ਵੀ ਟਰੂਡੋ ਨੂੰ ਪਾਸੇ ਹੋਣਾ ਚਾਹੀਦਾ। ਕੁਝ ਲਿਬਰਲ MPs ਨੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ CBC ਨੂੰ ਦੱਸਿਆ ਸੀਗਾ ਕਿ ਵੀ ਉਹ ਚਾਹੁੰਦੇ ਨੇ ਕਿ ਵੀ ਹੁਣ ਇੱਕ ਮਤਲਬ ਇੱਕ ਡਰਾਸਟਿਕ ਚੇਂਜ ਦੀ ਜ਼ਰੂਰਤ ਹੈ। ਪਰ ਜਨਤਕ ਤੌਰ ਤੇ ਬੋਲਣ ਵਾਲੇ ਲਿਬਰਲ MPs ਨੇ ਪ੍ਰਧਾਨ ਮੰਤਰੀ ਦੀ ਹਿਮਾਇਤ ਕੀਤੀ ਹੈ, ਜਿਵੇਂ ਡੈਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਨੇ। ਉਹਨਾਂ ਨੇ ਕਿਹਾ ਕਿ ਵੀ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੀ ਅਗਲੀਆਂ ਚੋਣਾਂ ਵਿੱਚ ਅਗਵਾਈ ਕਰਨਗੇ, ਉਹ ਕਮਿਟਡ ਨੇ ਤੇ ਉਹਨਾਂ ਕੋਲੇ ਉਹਨਾਂ ਨੂੰ ਸਾਡੀ ਸਪੋਰਟ ਹੈ। ਉਹਨਾਂ ਨੇ ਕਿਹਾ ਕਿ ਵੀ ਜਿਹੜੇ ਇਲੈਕਸ਼ਨ ਰਿਜ਼ਲਟ ਨੇ ਇਹ ਬਹੁਤ ਕੰਸਰਨਿੰਗ ਨੇ ਤੇ ਪਾਰਟੀ ਗੰਭੀਰਤਾ ਨਾਲ ਲੈਂਦੀ ਹੈ, ਪਰ ਉਹ ਟਰੂਡੋ ਦਾ ਸਮਰਥਨ ਕਰਦੇ ਨੇ ਐਜ਼ ਅ ਲੀਡਰ। ਇਸੇ ਤਰ੍ਹਾਂ ਪ੍ਰਾਈਮ ਮਿਨਿਸਟਰ ਟਰੂਡੋ ਦੇ ਜਿਹੜੇ ਕਰੀਬੀ ਦੋਸਤ ਨੇ ਅਤੇ ਇਮੀਗ੍ਰੇਸ਼ਨ ਮੰਤਰੀ ਨੇ ਮਾਰਕ ਮਿਲਰ, ਉਹਨਾਂ ਨੇ ਵੀ ਕਿਹਾ ਕਿ ਲਿਬਰਲ ਪਾਰਟੀ ਬਿਨਾਂ ਸ਼ੱਕ ਉਹਦੇ ਪਾਰਟੀ ਵਾਸਤੇ ਇਹ ਇੰਟਰੋਸਪੈਕਸ਼ਨ ਯਾਨੀ ਆਤਮ ਚਿੰਤਨ ਕਰਨ ਦਾ, ਆਤਮ ਨਿਰੀਖਣ ਕਰਨ ਦਾ ਸਮਾਂ ਹੈ, ਪਰ ਉਹਨਾਂ ਨੇ ਕਿਹਾ ਕਿ ਅਗਲੀਆਂ ਚੋਣਾਂ ਵਿੱਚ ਕੰਜ਼ਰਵੇਟਿਵਸ ਦਾ ਮੁਕਾਬਲਾ ਕਰਨ ਲਈ ਟਰੂਡੋ ਹੀ ਸਹੀ ਲੀਡਰ ਨੇ। ਉਹਨਾਂ ਨੇ ਕਿਹਾ ਕਿ ਵੀ ਇਹ ਬੜੀ ਕੌੜੀ ਹਾਰ ਹੈ ਤੇ ਪਾਰਟੀ ਨੂੰ ਗੰਭੀਰ ਇੰਟਰੋਸਪੈਕਸ਼ਨ ਦੀ ਜ਼ਰੂਰਤ ਹੈ, ਪਰ ਉਹਨਾਂ ਨੇ ਟਰੂਡੋ ਨੂੰ ਮਤਲਬ ਸਪੋਰਟ ਕੀਤਾ ਕਿ ਵੀ ਉਹ ਪਾਰਟੀ ਲੀਡਰ ਬਣੇ ਰਹਿਣਾ ਚਾਹੀਦਾ ਉਹਨਾਂ ਨੂੰ। ਇਸੇ ਤਰ੍ਹਾਂ ਜਿਹੜੇ ਮੈਂਟਲ ਹੈਲਥ ਮਿਨਿਸਟਰ ਯਾਰਾ ਸੈਕਸ ਨੇ, ਉਹਨਾਂ ਨੇ ਵੀ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਦੇਸ਼ ਦੇ ਭਵਿੱਖ ਵਿੱਚ ਕੈਨੇਡੀਅਨਸ ਦੀ ਉਮੀਦ ਬਹਾਲ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਅਜਿਹਾ ਕਰਨ ਲਈ ਪਾਰਟੀ ਵਿੱਚ ਜਸਟਿਨ ਟਰੂਡੋ ਤੋਂ ਕੋਈ ਬਿਹਤਰ ਬੰਦਾ ਨਹੀਂ ਹੈ। ਤੇ ਪੋਲੀਏਵ ਬਾਰੇ ਬੋਲਦਿਆਂ ਯਾਰਾ ਸਾਕਸ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਗੁੱਸਾ ਹੋਣਾ ਬੜਾ ਸੌਖਾ ਹੁੰਦਾ ਹੈ, ਚੀਜ਼ਾਂ ਨੂੰ ਭੰਡਣਾ ਅਤੇ ਤੋੜਨਾ ਬੜਾ ਸੌਖਾ ਹੁੰਦਾ, ਪਰ ਉਸਾਰੂ ਹੋਣਾ ਕਿਤੇ ਔਖਾ ਹੁੰਦਾ। ਪਰ ਭਾਵੇਂ ਮਿਲਰ ਹੋ ਕੇ, ਯਾਰਾ ਸਾਕਸ ਹੋ ਗਏ ਜਾਂ ਡੈਪਟੀ ਪ੍ਰਾਈਮ ਮਿਨਿਸਟਰ ਫਰੀਲੈਂਡ ਹੋ ਗਏ, ਇਹ ਪੋਲੀਏਵ ਦੇ ਸਟਾਈਲ ਦੇ ਬਹੁਤੇ ਮੁਰੀਦ ਭਾਵੇਂ ਨਾ ਹੋਣ, ਪਰ ਚੋਣ ਸਰਵੇਖਣਾ ਅਨੁਸਾਰ ਪੋਲੀਏਵ ਦੀ ਲੋਕਪ੍ਰਿਯਤਾ ਵੱਧ ਰਹੀ ਹੈ ਅਤੇ ਟਰੂਡੋ ਵਿੱਚ ਲੋਕਾਂ ਦਾ ਮੋਹ ਭੰਗ ਹੋ ਰਿਹਾ। ਦੂਸਰੇ ਪਾਸੇ ਪ੍ਰਾਈਮ ਮਿਨਿਸਟਰ ਟਰੂਡੋ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੀ ਕੈਥਰੀਨ ਮਕੈਨਾ, ਉਹਨਾਂ ਦਾ ਕਹਿਣਾ ਹੈ ਕਿ ਵੀ ਹੁਣ ਸਮਾਂ ਆ ਗਿਆ ਕਿ ਲਿਬਰਲ ਪਾਰਟੀ ਇੱਕ ਨਵੇਂ ਲੀਡਰ ਦੀ ਤਲਾਸ਼ ਕਰੇ। ਮਕੈਨਾ ਟਰੂਡੋ ਦੀ ਕੈਬਨਿਟ ਵਿੱਚ ਰਹਿ ਚੁੱਕੀ ਉਹ ਪਹਿਲਾ ਸ਼ਖਸ ਹੈ ਜਿਸਨੇ ਇਸ ਜ਼ਿਮਨੀ ਚੋਣ ਵਿੱਚ ਲਿਬਰਲ ਦੀ ਹਾਰ ਤੋਂ ਬਾਅਦ ਲੀਡਰਸ਼ਿਪ ਵਿੱਚ ਤਬਦੀਲੀ ਦੀ ਮੰਗ ਕੀਤੀ ਹੈ। ਮਕੈਨਾ ਨੇ ਕਿਹਾ ਕਿ ਵੀ ਲਿਬਰਲ ਪਾਰਟੀ ਕਿਸੇ ਇੱਕ ਬੰਦੇ ਬਾਰੇ ਨਹੀਂ ਹੈ, ਕਿਸੇ ਇੱਕ ਵਿਅਕਤੀ ਬਾਰੇ ਨਹੀਂ ਹੈ, ਉਹ ਉਹਨਾਂ ਵੈਲਿਊਜ਼ ਬਾਰੇ ਹੈ ਜਿਹਦੇ ਲਈ ਇਹ ਸਟੈਂਡ ਕਰਦੀ ਹੈ ਅਤੇ ਇਹ ਕੈਨੇਡੀਅਨਸ ਦੇ ਜੀਵਨ ਨੂੰ ਸੁਧਾਰਨ ਬਾਰੇ ਹੈ। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਵੀ ਗੱਲਬਾਤ ਹੁਣ ਚੱਲ ਰਹੀ ਹੈ। ਸੋਰਸਿਸ CBC ਨੂੰ ਦੱਸ ਰਹੇ ਨੇ ਕਿ ਵੀ ਇਸ ਹਾਰ ਤੋਂ ਬਾਅਦ ਪਾਰਟੀ ਅਤੇ ਟਰੂਡੋ ਦੀ ਲੀਡਰਸ਼ਿਪ ਦੀਆਂ ਜਿਹੜੀਆਂ ਫਿਊਚਰ ਪੋਸੀਬਿਲਿਟੀਜ਼ ਨੇ ਉਹਦੇ ਬਾਰੇ ਲਿਬਰਲ ਕੌਕਸ ਦੇ ਅੰਦਰ ਬਹਿਸ ਛਿੜ ਗਈ ਹੈ, ਪਰ ਹੁਣ ਦੇਖਦੇ ਹਾਂ ਕਿ ਵੀ ਇਹ ਜਿਹੜੀ ਬਹਿਸ ਹੈ ਇਹ ਕਿਸ ਦਿਸ਼ਾ ਵੱਲ ਜਾਂਦੀ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਭਾਰਤ ਨੇ ਕਿਹਾ ਹੈ ਕਿ ਕੈਨੇਡੀਅਨ ਐਮਪੀਜ਼ ਵੱਲੋਂ ਭਾਰਤ ਤੇ ਦਖਲਅੰਦਾਜ਼ੀ ਦਾ ਦੋਸ਼ ਲਾਉਣ ਵਾਲੀ ਜਿਹੜੀ ਰਿਪੋਰਟ ਹੈ ਉਹ ਸਿਆਸੀ ਤੌਰ ਤੇ ਪ੍ਰੇਰਿਤ ਅਤੇ ਸਿੱਖ ਸੈਪਰੇਟਿਸਟ ਪ੍ਰਚਾਰਕਾਂ ਤੋਂ ਪ੍ਰਭਾਵਿਤ ਹੈ। ਕੈਨੇਡਾ ਤੇ ਭਾਰਤ ਦਰਮਿਆਨ ਤਣਾਅਪੂਰਨ ਰਿਸ਼ਤਿਆਂ ਵਿੱਚ ਉਦੋਂ ਹੋਰ ਕੜੱਤਣ ਆ ਗਿਆ ਜਦੋਂ ਪਿਛਲੇ ਮਹੀਨੇ ਖੁਫੀਆ ਜਾਣਕਾਰੀ ਦਾ ਹਵਾਲਾ ਦਿੰਦਿਆਂ ਪਾਰਲੀਮੈਂਟੇਰੀਅਨਸ ਦੇ ਇੱਕ ਗਰੁੱਪ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਕੁਝ ਕੈਨੇਡੀਅਨ ਪੋਲੀਟੀਸ਼ੀਅਨਜ਼ ਜਾਣੇ ਅਣਜਾਣੇ ਵਿੱਚ ਵਿਦੇਸ਼ੀ ਸਰਕਾਰਾਂ ਦੀਆਂ ਦਖਲ ਦੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਸਨ। ਇਸ ਰਿਪੋਰਟ ਵਿੱਚ ਇੰਡੀਆ ਅਤੇ ਚਾਈਨਾ ਨੂੰ ਕੈਨੇਡਾ ਦੀਆਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਲਈ ਮੁੱਖ ਵਿਦੇਸ਼ੀ ਖਤਰਾ ਦੱਸਿਆ ਗਿਆ। ਕੈਨੇਡਾ ਵਿੱਚ ਭਾਰਤ ਦੇ ਰਾਜਦੂਤ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਰਿਪੋਰਟ ਪੱਖਪਾਤੀ ਸੀ, ਇਹ ਭਾਰਤ ਨੂੰ ਆਪਣੀ ਇਸ ਵਿੱਚ ਗੱਲ ਰੱਖਣ ਦਾ ਉਚਿਤ ਮੌਕਾ ਨਹੀਂ ਦਿੱਤਾ ਗਿਆ ਤੇ ਭਾਰਤ ਨੂੰ ਵਿਟਨੈਸਿਸ ਤੋਂ ਵੀ ਇਨਕੁਆਇਰ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਇਹ ਭਾਰਤ ਵਿਰੋਧੀ ਅਨਸਰਾਂ ਤੋਂ ਪ੍ਰਭਾਵਿਤ ਹੈ, ਕੋਟ, ਤੁਹਾਨੂੰ ਪੁਖਤਾ ਸਬੂਤਾਂ ਨਾਲ ਸਾਹਮਣੇ ਆਉਣ ਦੀ ਲੋੜ ਹੈ, ਮੈਨੂੰ ਇਸ ਦਾ ਕੋਈ ਸੰਕੇਤ ਨਜ਼ਰ ਨਹੀਂ ਆ ਰਿਹਾ। ਇਹ ਸਭ ਸਿਆਸੀ ਤੌਰ ਤੇ ਪ੍ਰੇਰਿਤ ਹੈ, ਜੇਕਰ ਕੈਨੇਡੀਅਨ ਸੰਸਥਾਵਾਂ ਭਾਰਤ ਨਾਲ ਦੁਵੱਲੇ ਸੰਬੰਧਾਂ ਨੂੰ ਨੁਕਸਾਨ ਪਹੁੰਚਾਉਣ ਤੇ ਤੁਲੀਆਂ ਹਨ ਤਾਂ ਅਜਿਹਾ ਹੋਵੇਗਾ। ਇਹ ਸੰਜੇ ਵਰਮਾ ਦੇ ਸ਼ਬਦ ਨੇ। ਉਹਨਾਂ ਦੀ ਟਿੱਪਣੀ ਇਸ ਰਿਪੋਰਟ ਤੇ ਭਾਰਤ ਦੀ ਪਹਿਲੀ ਰਸਮੀ ਪ੍ਰਤੀਕਿਰਿਆ ਸੀ। ਇਸ ਰਿਪੋਰਟ ਕਰਕੇ ਵਿਰੋਧੀ ਧਿਰ ਦੇ ਐਮਪੀਜ਼ ਵੱਲੋਂ ਵੀ ਫੈਡਰਲ ਸਰਕਾਰ ਨੂੰ ਸ਼ੱਕ ਦੇ ਘੇਰੇ 'ਚ ਆਏ ਲੋਕਾਂ ਦੇ ਨਾਂ ਦੱਸਣ ਦੀ ਮੰਗ ਵੀ ਕੀਤੀ ਗਈ ਸੀ। ਦੱਸ ਦਈਏ ਕਿ ਭਾਰਤ ਕੈਨੇਡਾ ਉੱਪਰ ਖਾਲਿਸਤਾਨੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾਉਂਦਾ ਰਿਹਾ। ਪਿਛਲੇ ਸਾਲ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਜਰ, ਜੋ ਕਿ ਇੱਕ ਸਿੱਖ ਵੱਖਵਾਦੀ ਸੀ, ਉਹਦੇ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਇਲਜ਼ਾਮ ਲਗਾਇਆ ਸੀ। ਵਰਮਾ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਖਾਲਿਸਤਾਨੀਆਂ ਨੂੰ ਕਾਫੀ ਸਪੇਸ ਦਿੱਤੀ ਗਈ ਹੈ ਤੇ ਇਸ ਲਈ ਉਹਨਾਂ ਨੂੰ ਲੱਗਦਾ ਕਿ ਵੀ ਸੰਭਾਵਨਾ ਹੈ ਕਿ ਉਹਨਾਂ ਨੇ ਆਪਣੇ ਨੁਮਾਇੰਦਿਆਂ ਰਾਹੀਂ ਪੂਰੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਹੋਣਾ। ਵਰਮਾ ਦੀ ਆਲੋਚਨਾ ਬਾਰੇ ਪੁੱਛੇ ਜਾਣ ਤੇ ਰਿਪੋਰਟ ਦੇ ਪਿੱਛੇ ਵਿਸ਼ੇਸ਼ ਕਮੇਟੀ ਨੇ ਕਿਹਾ ਕਿ ਕਮੇਟੀ ਆਪਣੀਆਂ ਰਿਪੋਰਟਾਂ ਨਾਲ ਗੱਲ ਕਰਦੀ ਹੈ ਅਤੇ ਕਿਹਾ ਕਿ ਉਸਨੇ ਦੇਸ਼ ਦੀਆਂ ਦੋ ਖੁਫੀਆ ਏਜੰਸੀਆਂ RCMP ਅਤੇ ਪਬਲਿਕ ਸੇਫਟੀ ਮਿਨਿਸਟਰੀ ਨਾਲ ਗੱਲ ਕੀਤੀ ਸੀ ਅਤੇ 4000 ਦਸਤਾਵੇਜ਼ਾਂ ਦਾ ਅਧਿਐਨ ਕੀਤਾ ਸੀ। ਪ੍ਰਾਈਮ ਮਿਨਿਸਟਰ ਆਫਿਸ ਅਤੇ ਫੋਰਨ ਅਫੇਅਰਸ ਮਿਨਿਸਟਰ ਦੇ ਆਫਿਸ ਕੋਲੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਪਬਲਿਕ ਸੇਫਟੀ ਮਿਨਿਸਟਰੀ ਵੱਲ ਰੈਫਰ ਕਰ ਦਿੱਤਾ ਤੇ ਫਿਰ ਇਸ ਮਿਨਿਸਟਰੀ ਨੇ ਕਿਹਾ ਕਿ ਵੀ ਕਮੇਟੀ ਦਾ ਜਵਾਬ ਦੇਗੀ। ਵੈਸੇ ਓਟਵਾ ਦਾ ਜਿਹੜੀ ਵਰਲਡ ਸਿੱਖ ਆਰਗੇਨਾਈਜੇਸ਼ਨ ਹੈ ਉਹਨਾਂ ਦਾ ਕਹਿਣਾ ਹੈ ਕਿ ਵੀ ਜਿਹੜੇ ਸੰਜੇ ਵਰਮਾ ਦੇ ਉਹਨਾਂ ਨੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਅਨਪ੍ਰੋਫੈਸ਼ਨਲ ਕਿਹਾ ਹੈ ਤੇ ਕਿਹਾ ਕਿ ਕਮੇਟੀ ਨੇ ਪੂਰੀ ਸੁਤੰਤਰਤਾ ਦੇ ਨਾਲ ਆਪਣਾ ਕੰਮ ਕੀਤਾ। ਕੈਨੇਡਾ ਨਿੱਜਰ ਦੇ ਕਤਲ ਦੀ ਜਾਂਚ ਵਿੱਚ ਸਹਿਯੋਗ ਕਰਨ ਲਈ ਭਾਰਤ ਤੇ ਵੀ ਦਬਾਅ ਬਣਾ ਰਿਹਾ ਹੈ। ਸੰਜੇ ਵਰਮਾ ਨੇ ਕਿਹਾ ਕਿ ਕੈਨੇਡਾ ਨੇ ਅਜੇ ਤੱਕ ਭਾਰਤ ਨਾਲ ਕੋਈ ਸਬੂਤ ਸਾਂਝਾ ਨਹੀਂ ਕੀਤਾ ਤੇ ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡੀਅਨ ਖੁਫੀਆ ਏਜੰਸੀ ਦੇ ਅਧਿਕਾਰੀਆਂ ਨੇ ਇਹ ਸਾਲ 2 ਵਾਰ ਭਾਰਤ ਦਾ ਦੌਰਾ ਕੀਤਾ ਸੀ। ਪਿਛਲੇ ਮਹੀਨੇ ਕੈਨੇਡੀਅਨ ਪੁਲਿਸ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਸ਼ੱਕ ਵਿੱਚ 4 ਇੰਡੀਅਨ ਨੈਸ਼ਨਲਸ ਨੂੰ ਗ੍ਰਿਫਤਾਰ ਕਰਕੇ ਚਾਰਜ ਕੀਤਾ ਹੈ। ਵੈਸੇ ਭਾਵੇਂ ਦੋਵਾਂ ਮੁਲਕਾਂ ਦਰਮਿਆਨ ਜਿਹੜੇ ਕੂਟਨੀਤਿਕ ਸੰਬੰਧ ਨੇ ਉਹਨਾਂ ਦੇ ਵਿੱਚ ਕਾਫੀ ਕੜਵਾਹਟ ਹੈ, ਪਰ ਸੰਜੇ ਵਰਮਾ ਨੇ ਕਿਹਾ ਕਿ ਜਿਹੜਾ ਬਾਇਲੈਟਰਲ ਟ੍ਰੇਡ ਹੈ ਉਹ ਪਿਛਲੇ ਸਾਲ 25 ਬਿਲੀਅਨ ਤੋਂ ਵੱਧ ਰਿਹਾ ਸੀ ਅਤੇ ਇਸ ਸਾਲ 2024 ਦੇ ਵਿੱਚ ਇਹ ਇਸ ਤੋਂ ਵੀ ਵੱਧ ਹੋਣ ਦੀ ਸੰਭਾਵਨਾ ਹੈ। ਐਡਮਿੰਟਨ ਆਇਲਰਸ ਸਟੈਨਲੇ ਕੱਪ ਦਾ ਫਾਈਨਲ ਨਹੀਂ ਜਿੱਤ ਸਕੀ ਅਤੇ ਇਸ ਟਰਾਫੀ ਦੇ ਕੈਨੇਡਾ ਲਿਆਉਣ ਦੇ ਸੁਪਨਿਆਂ ਤੇ ਪਾਣੀ ਫਿਰ ਗਿਆ। ਐਡਮਿੰਟਨ ਆਇਲਰਸ NHL ਯਾਨੀ ਨੈਸ਼ਨਲ ਹਾਕੀ ਲੀਗ ਵਿੱਚ ਹਿੱਸਾ ਲੈਣ ਵਾਲੀ ਐਡਮਿੰਟਨ ਬੇਸਡ ਇੱਕ ਪ੍ਰੋਫੈਸ਼ਨਲ ਆਈਸ ਹਾਕੀ ਟੀਮ ਹੈ ਤੇ NHL ਜਿੱਤਣ ਵਾਲੀ ਟੀਮ ਨੂੰ ਸਟੈਨਲੇ ਕੱਪ ਦਿੱਤਾ ਜਾਂਦਾ ਹੈ। ਆਇਲਰਸ ਨੇ ਲਗਾਤਾਰ 3 ਮੈਚ ਜਿੱਤ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ ਸੀ, ਪਰ ਫਲੋਰੀਡਾ ਪੈਂਥਰਸ ਦੇ ਹੱਥੋਂ ਉਹ ਜਿਹੜਾ ਨਿਰਣਾਇਕ Game 7 ਸੀ ਉਹ ਹਾਰ ਗਏ। ਆਇਲਰਸ ਦੇ ਸਟੈਨਲੇ ਕੱਪ ਜਿੱਤੇ ਨੂੰ 34 ਸਾਲ ਬੀਤ ਗਏ ਨੇ ਅਤੇ ਕਿਸੇ ਕੈਨੇਡੀਅਨ ਟੀਮ ਦੇ ਫਾਈਨਲ ਜਿੱਤੇ ਨੂੰ ਵੀ 31 ਸਾਲ ਹੋ ਚੁੱਕੇ ਨੇ। ਆਖਰੀ ਵਾਰੀ ਆਇਲਰਸ ਨੇ 1990 ਵਿੱਚ ਬੋਸਟਨ ਬਰੂਇੰਸ ਨੂੰ ਹਰਾ ਕੇ ਸਟੈਨਲੇ ਕੱਪ ਜਿੱਤਿਆ ਸੀ, ਪਰ ਹਾਰ ਦੇ ਬਾਵਜੂਦ ਐਡਮਿੰਟਨ ਆਇਲਰਸ ਦੇ ਫੈਨਸ ਵਿੱਚ ਕਾਫੀ ਉਤਸ਼ਾਹ ਸੀ। ਉਹਨਾਂ ਦਾ ਕਹਿਣਾ ਹੈ ਕਿ ਵੀ ਕਈ ਦਹਾਕਿਆਂ ਤੱਕ ਪ੍ਰਦਰਸ਼ਨ ਸੂਚੀ ਵਿੱਚ ਹੇਠਾਂ ਰਹਿਣ ਤੋਂ ਬਾਅਦ ਆਇਲਰਸ ਦੀ ਟੀਮ ਨੇ ਜ਼ਬਰਦਸਤ ਵਾਪਸੀ ਕੀਤੀ ਹੈ ਅਤੇ ਟੀਮ ਦਾ ਪ੍ਰਦਰਸ਼ਨ ਅਨਬਿਲੀਵੇਬਲ ਸੀ। ਆਇਲਰਸ ਦੇ ਸਮਰਥਕਾਂ ਨੂੰ ਹੁਣ ਭਵਿੱਖ ਵਿੱਚ ਟੀਮ ਤੋਂ ਹੋਰ ਵੀ ਵੱਧ ਉਮੀਦਾਂ ਹਨ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਇਜਾਜ਼ਤ ਦਿਓ, ਧੰਨਵਾਦ।